ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਕੈਨੇਡੀਅਨ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਫੈਡਰਲ ਸਰਕਾਰ ਵੱਲੋਂ ਸਟੱਡੀ ਪਰਮਿਟਸ ਦੀ ਗਿਣਤੀ ਸੀਮਿਤ ਕਰਨ ਦਾ ਐਲਾਨ। ਕੈਨੇਡੀ ਨਾਗਰਿਕਤਾ ਬਾਰੇ ਅਦਾਲਤੀ ਫੈਸਲੇ ਖਿਲਾਫ ਅਪੀਲ ਨਹੀਂ ਕਰੇਗੀ ਫੈਡਰਲ ਸਰਕਾਰ। ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਦੀ ਜਾਂਚ ਵਿੱਚ ਭਾਰਤ ਦਾ ਨਾਮ ਵੀ ਹੋ ਸਕਦਾ ਸ਼ਾਮਿਲ। ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਟਰੂਡੋ ਨੂੰ ਮੈਕਸੀਕਨ ਨਾਗਰਿਕਾਂ ਲਈ ਕੈਨੇਡਾ ਦਾ ਵੀਜ਼ਾ ਜ਼ਰੂਰੀ ਕਰਨ ਲਈ ਆਖਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਅਤੇ ਹਾਊਸਿੰਗ ਮਾਰਕੀਟ 'ਤੇ ਪੈਂਦੇ ਪ੍ਰਭਾਵ ਅਤੇ ਦੁਕਾਨ ਨੁਮਾ ਮੁਨਾਫਾਖੋਰ ਕਿਸਮ ਦੇ ਕਾਲਜਾਂ ਨੂੰ ਟਾਰਗੇਟ ਕਰਨ ਲਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਹੁਣ ਫੈਡਰਲ ਸਰਕਾਰ ਅਗਲੇ 2 ਸਾਲਾਂ ਵਿੱਚ ਦਿੱਤੇ ਜਾਣ ਵਾਲੇ ਸਟੱਡੀ ਪਰਮਿਟਸ ਦੀ ਗਿਣਤੀ 'ਤੇ ਕੈਪ ਲਗਾਵੇਗੀ, ਯਾਨੀ ਇਹਨਾਂ ਨੂੰ ਸੀਮਿਤ ਕਰੇਗੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਸਾਲ 2024 ਲਈ 360,000 ਅੰਡਰ ਗ੍ਰੈਜੂਏਟ ਸਟੱਡੀ ਪਰਮਿਟਸ ਨੂੰ ਮਨਜ਼ੂਰੀ ਦੇਵੇਗੀ, ਜਿਸ ਦਾ ਉਦੇਸ਼ ਸਟੱਡੀ ਪਰਮਿਟਸ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘੱਟ ਕਰਨਾ ਹੈ। ਹਰੇਕ ਪ੍ਰੋਵਿੰਸ ਅਤੇ ਟੈਰੀਟਰੀ ਨੂੰ ਉਹਨਾਂ ਦੀ ਆਬਾਦੀ ਦੇ ਅਨੁਸਾਰ ਪਰਮਿਟਸ ਦਾ ਹਿੱਸਾ ਅਲਾਟ ਕੀਤਾ ਜਾਣਾ ਹੈ ਅਤੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਤੀਜੇ ਵਜੋਂ ਉਹਨਾਂ ਸੂਬਿਆਂ ਵਿੱਚ ਬਹੁਤ ਜ਼ਿਆਦਾ ਸਿਗਨੀਫੀਕੈਂਟ ਕਮੀ ਆਵੇਗੀ, ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਆਬਾਦੀ ਵਿੱਚ ਸਭ ਤੋਂ ਵੱਧ ਅਸਥਿਰ ਵਾਧਾ ਦੇਖਿਆ ਗਿਆ। ਸੂਬੇ ਅਤੇ ਪ੍ਰਦੇਸ਼ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਯੂਨੀਵਰਸਿਟੀਜ਼ ਅਤੇ ਕਾਲਜਿਸ ਵਿੱਚ ਪਰਮਿਟ ਕਿਵੇਂ ਵੰਡਦੇ ਨੇ, ਇਹ ਫੈਸਲਾ ਸੂਬੇ ਅਤੇ ਪ੍ਰਦੇਸ਼ ਆਪ ਕਰਨਗੇ। ਸਟੱਡੀ ਪਰਮਿਟਸ ਦੀ ਇਹ ਸੀਮਾ 2 ਸਾਲਾਂ ਲਈ ਲਾਗੂ ਰਹੇਗੀ ਅਤੇ 2025 ਵਿੱਚ ਜਾਰੀ ਕੀਤੇ ਜਾਣ ਵਾਲੇ ਪਰਮਿਟਸ ਦੀ ਗਿਣਤੀ ਇਸ ਸਾਲ ਦੇ ਅੰਤ ਵਿੱਚ ਉਹਨਾਂ 'ਤੇ ਮੁੜ ਮੁਲਾਂਕਣ ਕੀਤਾ ਜਾਵੇਗਾ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਸ ਐਲਾਨ ਵੇਲੇ ਕਿਹਾ ਕਿ ਵੀ ਇਹ ਅਨਅਕਸੈਪਟੇਬਲ ਹੈ ਕਿ ਕੁਝ ਪ੍ਰਾਈਵੇਟ ਜਿਹੜੇ ਅਦਾਰੇ ਨੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਬਹੁਤ ਜ਼ਿਆਦਾ ਵਾਧਾ ਕਰਕੇ ਅਤੇ ਘੱਟ ਰਿਸੋਰਸਿਸ ਵਾਲੇ ਕੈਂਪਸ ਚਲਾ ਕੇ ਅਤੇ ਵਿਦਿਆਰਥੀਆਂ ਲਈ ਸਹਾਇਤਾ ਦੀ ਘਾਟ ਅਤੇ ਵਧੇਰੇ ਫੀਸ ਵਸੂਲ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਫਾਇਦਾ ਚੁੱਕ ਰਹੇ ਨੇ। ਉਹਨਾਂ ਨੇ ਕਿਹਾ ਕਿ ਵੀ ਮੈਂ ਬਿਲਕੁਲ ਸਪੱਸ਼ਟ ਕਰ ਦੇਣਾ ਚਾਹੁੰਦਾ ਕਿ ਵੀ ਇਹ ਜਿਹੜੇ ਮੈਜਰਸ ਨੇ ਇਹ ਇੰਡੀਵਿਜੁਅਲ ਇੰਟਰਨੈਸ਼ਨਲ ਸਟੂਡੈਂਟਸ ਦੇ ਅਗੇਂਸਟ ਨਹੀਂ ਹੈਗੇ, ਸਗੋਂ ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਨੇ ਕਿ ਜਦੋਂ ਸਟੂਡੈਂਟਸ ਕੈਨੇਡਾ ਵਿੱਚ ਆਉਣ ਤਾਂ ਉਹਨਾਂ ਨੂੰ ਐਜੂਕੇਸ਼ਨ ਦੀ ਉਹੀ ਕੁਆਲਿਟੀ ਮਿਲੇ ਜਿਸ ਲਈ ਉਹਨਾਂ ਨੇ ਇੱਥੇ ਦਾਖਲਾ ਲਿਆ ਹੈ। ਇਸ ਤੋਂ ਇਲਾਵਾ ਮਾਰਕ ਮਿਲਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵਿੱਚ ਵੀ ਚੇਂਜਸ ਦਾ ਐਲਾਨ ਕੀਤਾ ਹੈ। ਸਤੰਬਰ ਮਹੀਨੇ ਤੋਂ ਪਬਲਿਕ ਕਾਲਜਿਸ ਦੇ ਜਿਹੜਾ ਕਰੀਕੁਲਮ ਆਫਰ ਕਰਦੇ ਨੇ ਲਾਇਸੈਂਸ ਐਗਰੀਮੈਂਟ ਵਾਲੇ ਜਿਹੜੇ ਪ੍ਰਾਈਵੇਟ ਕਾਲਜਿਸ ਨੇ, ਉੱਥੇ ਦਾਖਲਾ ਲੈਣ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਯੋਗ ਨਹੀਂ ਹੋਣਗੇ। ਮਾਸਟਰ ਡਿਗਰੀ ਅਤੇ ਛੋਟੇ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮ ਦੇ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਨੂੰ ਜਲਦੀ ਹੀ 3 ਸਾਲ ਦੇ ਵਰਕ ਪਰਮਿਟ ਲਈ ਉਹ ਐਲੀਜੀਬਲ ਹੋ ਜਾਣਗੇ ਅਤੇ ਇਸ ਤੋਂ ਇਲਾਵਾ ਸਿਰਫ ਮਾਸਟਰ ਡਿਗਰੀ ਜਾਂ PhD ਕਰਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਹੀ ਸਪਾਊਸਿਸ ਨੂੰ, ਯਾਨੀ ਉਹਨਾਂ ਦੇ ਪਤੀ ਜਾਂ ਪਤਨੀਆਂ ਨੂੰ ਹੀ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ। ਫੈਡਰਲ ਸਰਕਾਰ ਕੈਨੇਡਾ ਦੇ ਨਾਗਰਿਕਤਾ ਕਾਨੂੰਨ ਦੇ ਇੱਕ ਹਿੱਸੇ ਨੂੰ ਅਦਾਲਤ ਵੱਲੋਂ ਅਸੰਵਿਧਾਨਕ ਕਰਾਰ ਦਿੱਤੇ ਜਾਣ ਖਿਲਾਫ ਅਪੀਲ ਦਾਇਰ ਨਹੀਂ ਕਰੇਗੀ। ਪਿਛਲੇ ਮਹੀਨੇ ਓਨਟੈਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਪਾਇਆ ਸੀ ਕਿ ਫੈਡਰਲ ਸਰਕਾਰ ਨੇ ਸੈਕਿੰਡ ਜਨਰੇਸ਼ਨ ਕੱਟ ਆਫ, ਇੱਕ ਨਿਯਮ ਹੈ ਜਿਸ ਨਾਲ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਇਹ ਨਿਯਮ ਕੈਨੇਡੀਅਨਸ ਦੇ ਵਿਦੇਸ਼ਾਂ ਵਿੱਚ ਪੈਦਾ ਹੋਏ ਬੱਚਿਆਂ ਨੂੰ ਆਟੋਮੈਟਿਕ ਕੈਨੇਡੀਅਨ ਨਾਗਰਿਕ ਟ੍ਰਾਂਸਫਰ ਕਰਨ ਤੋਂ ਇਨਕਾਰ ਕਰਦਾ ਹੈ ਕਦੋਂ ਜੇਕਰ ਉਹਨਾਂ ਦੇ ਕੈਨੇਡੀਅਨ ਮਾਤਾ ਪਿਤਾ ਵਿਦੇਸ਼ ਵਿੱਚ ਪੈਦਾ ਹੋਏ ਹੋਣ। ਯਾਨੀ ਕਿ ਫੋਰ ਐਗਜ਼ਾਮਪਲ ਕੋਈ ਬੰਦਾ ਇਮੀਗ੍ਰੈਂਟ ਹੈ, ਕੈਨੇਡਾ ਵਿੱਚ ਆਉਂਦਾ ਹੈ ਅਤੇ ਫਿਰ ਉਹ ਸਿਟੀਜ਼ਨ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਜੇ ਉਹ ਵਿਦੇਸ਼ ਵਿੱਚ ਹੁੰਦਾ ਹੈ ਅਤੇ ਉਹਦਾ ਬੱਚਾ ਪੈਦਾ ਹੁੰਦਾ ਹੈ ਅਤੇ ਉਸ ਬੱਚੇ ਨੂੰ ਆਟੋਮੈਟਿਕਲੀ ਕੈਨੇਡੀਅਨ ਸਿਟੀਜ਼ਨਸ਼ਿਪ ਟ੍ਰਾਂਸਫਰ ਨਹੀਂ ਹੋਊਗੀ ਕਿਉਂਕਿ ਉਸ ਦਾ ਪਿਤਾ ਕੈਨੇਡਾ ਦੇ ਵਿੱਚ ਜੰਮਿਆ ਕੈਨੇਡੀਅਨ ਨਾਗਰਿਕ ਨਹੀਂ ਹੈ। ਸੋ ਇਹ ਹੈਗਾ ਸੈਕਿੰਡ ਜਨਰੇਸ਼ਨ ਕੱਟ ਆਫ ਨਿਯਮ। ਪਰ ਇਸ ਦੇ ਉਲਟ ਕੈਨੇਡਾ ਵਿੱਚ ਜਨਮੇ ਨਾਗਰਿਕਾਂ ਦੇ ਵਿਦੇਸ਼ਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਆਟੋਮੈਟਿਕ ਹੀ ਕੈਨੇਡੀਅਨ ਨਾਗਰਿਕਤਾ ਮਿਲ ਜਾਂਦੀ ਹੈ। CBC ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਸੁਜੀਤ ਚੌਧਰੀ ਨਾਮ ਦੇ ਵਕੀਲ ਨੇ ਪੁਸ਼ਟੀ ਕੀਤੀ ਹੈ ਕਿ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਨੇ ਪਿਛਲੇ ਹਫ਼ਤੇ ਉਹਨਾਂ ਨੂੰ ਸੂਚਿਤ ਕੀਤਾ ਸੀ ਕਿ ਅਦਾਲਤੀ ਫੈਸਲੇ ਖਿਲਾਫ਼ ਕੋਈ ਅਪੀਲ ਨਹੀਂ ਹੋਵੇਗੀ। ਤੇ ਫੈਡਰਲ ਸਰਕਾਰ ਕੋਲ ਇਸ ਜਿਹੜਾ ਇਹ ਫੈਸਲਾ ਆਇਆ ਹੈ ਇਹਦੇ ਖਿਲਾਫ ਅਪੀਲ ਕਰਨ ਦਾ 30 ਦਿਨਾਂ ਦਾ ਸਮਾਂ ਸੀ ਤੇ ਇਹ ਡੈਡਲਾਈਨ ਪਿਛਲੇ ਹਫਤੇ ਲੰਘ ਗਈ ਹੈ। ਦਰਅਸਲ ਸੁਜੀਤ ਚੌਧਰੀ ਨੇ ਦਸੰਬਰ 2021 ਵਿੱਚ ਇੱਕ ਕਨਸਟੀਟਿਊਸ਼ਨਲ ਚੈਲੰਜ ਫਾਈਲ ਕੀਤਾ ਸੀਗਾ ਤੇ ਫੈਡਰਲ ਸਰਕਾਰ ਤੇ ਮੁਕੱਦਮਾ ਠੋਕਿਆ ਸੀ ਕਿ ਸਰਕਾਰ ਲੋਕਾਂ ਨੂੰ ਉਹਨਾਂ ਦੀ ਕੈਨੇਡੀਅਨ ਨਾਗਰਿਕਤਾ ਉਹਨਾਂ ਦੇ ਵਿਦੇਸ਼ਾਂ ਵਿੱਚ ਪੈਦਾ ਹੋਈ ਔਲਾਦ ਨੂੰ ਟ੍ਰਾਂਸਫਰ ਕਰਨ ਦੇ ਅਧਿਕਾਰ ਤੋਂ ਇਨਕਾਰ ਕਰਦੀ ਹੈ। ਤੇ ਆਲੋਚਕ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਸਨ ਕਿ ਇਹ ਕਾਨੂੰਨ ਦੋ ਪੱਧਰਾਂ ਦੀ ਨਾਗਰਿਕਤਾ ਬਣਾਉਂਦਾ ਹੈ ਅਤੇ ਕੈਨੇਡੀਅਨਸ ਲਈ ਇਸ ਆਧਾਰ ਤੇ ਵੱਖ-ਵੱਖ ਨਿਯਮ ਬਣਾਉਂਦਾ ਹੈ ਕਿ ਉਹ ਵਿਦੇਸ਼ ਵਿੱਚ ਪੈਦਾ ਹੋਏ ਸਨ ਜਾਂ ਨਹੀਂ। ਦਸੰਬਰ ਵਿੱਚ ਦਿੱਤੇ ਆਪਣੇ ਫੈਸਲੇ ਵਿੱਚ ਓਨਟੇਰੀਓ ਸੁਪੀਰੀਅਰ ਕੋਰਟ ਦੀ ਜਸਟਿਸ ਜੈਸਮੀਨ ਅਕਬਰ ਅਲੀ ਨੇ ਇਸ ਨਿਯਮ ਨੂੰ ਅਨਕਨਸਟੀਟਿਊਸ਼ਨਲ ਯਾਨੀ ਅਸੰਵਿਧਾਨਕ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਵਿਦੇਸ਼ਾਂ ਵਿੱਚ ਜਨਮੇ ਕੈਨੇਡੀਅਨ ਨਾਗਰਿਕਾਂ ਨੂੰ ਘੱਟ ਦਰਜੇ ਦੇ ਨਾਗਰਿਕ ਮੰਨਣ ਦੇ ਵਾਂਗੂ ਹੈ। ਕੈਨੇਡਾ ਤੋਂ ਪੱਕੇ ਤੌਰ ਤੇ ਬਾਹਰ ਰਹਿਣ ਵਾਲੇ ਕੈਨੇਡੀਅਨਸ ਦੇ ਮੱਦੇਨਜ਼ਰ ਸਾਲ 2009 ਵਿੱਚ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਨੇ ਇਹ ਸੈਕੰਡ ਜਨਰੇਸ਼ਨ ਕੱਟ ਆਫ ਨਿਯਮ ਲਿਆਂਦਾ ਸੀ। ਇਹ ਕਦੋਂ ਲਿਆਂਦਾ ਸੀ? ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜਦੋਂ 2006 ਦੇ ਵਿੱਚ ਸੰਘਰਸ਼ ਚੱਲ ਰਿਹਾ ਸੀ ਤੇ ਉਦੋਂ ਬੈਰੂਤ ਵਿੱਚ ਫਸੇ 15,000 ਲਿਬਨਾਨੀ ਕੈਨੇਡੀਅਨਸ ਨੂੰ ਕੱਢ ਕੇ ਲਿਆਉਣ ਦੇ ਰਿਸਪੌਂਸ ਵਿੱਚ ਇਹ ਚੁੱਕਿਆ ਗਿਆ ਸੀ। ਫੈਡਰਲ ਸਰਕਾਰ ਕੋਲ ਨਾਗਰਿਕਤਾ ਕਾਨੂੰਨ ਵਿੱਚੋਂ ਸੈਕੰਡ ਜਨਰੇਸ਼ਨ ਕੱਟ ਆਫ ਨਿਯਮ ਨੂੰ ਰੱਦ ਕਰਨ ਲਈ 6 ਮਹੀਨੇ ਦਾ ਸਮਾਂ ਹੈ, ਜਿਸ ਲਈ ਜਾਂ ਤਾਂ ਨਵੇਂ ਕਾਨੂੰਨ ਦੀ ਲੋੜ ਹੋਵੇਗੀ ਜਾਂ ਪੋਸੀਬਲੀ ਪਹਿਲਾਂ ਹੀ ਬਹਿਸ ਅਧੀਨ ਬਿੱਲ ਨੂੰ ਪਾਸ ਕਰਨ ਦੀ ਲੋੜ ਹੋਵੇਗੀ। ਸੈਨੇਟ ਦੇ ਬਿੱਲ S-245 ਨੂੰ ਸੈਕੰਡ ਜਨਰੇਸ਼ਨ ਕੱਟ ਆਫ ਨਿਯਮ ਨੂੰ ਹਟਾਉਣ ਅਤੇ ਵਿਦੇਸ਼ਾਂ ਵਿੱਚ ਜਨਮੇ ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇਣ ਲਈ ਸਾਰਥਕ ਸਬੰਧ ਟੈਸਟ ਯਾਨੀ ਸਬਸਟੈਂਸ਼ੀਅਲ ਕਨੈਕਸ਼ਨ ਟੈਸਟ ਨਾਲ ਬਦਲਣ ਦੀ ਕਮੇਟੀ ਵਿੱਚ ਸੋਧ ਕੀਤੀ ਗਈ ਸੀ। ਵਿਦੇਸ਼ੀ ਦਖਲ ਅੰਦਾਜ਼ੀ ਦੀ ਜਾਂਚ ਕਰਨ ਵਾਲਾ ਜਿਹੜਾ ਫੈਡਰਲ ਕਮਿਸ਼ਨ ਹੈ ਉਹ ਪਿਛਲੀਆਂ ਦੋ ਚੋਣਾਂ ਵਿੱਚ ਭਾਰਤ ਦੀ ਕਥਿਤ ਦਖਲ ਅੰਦਾਜ਼ੀ ਦੀ ਸਮੀਖਿਆ ਕਰਨ ਤੇ ਵਿਚਾਰ ਕਰ ਰਿਹਾ ਹੈ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਮਿਸ਼ਨ ਨੇ ਕਿਹਾ ਕਿ ਉਸਨੇ ਫੈਡਰਲ ਸਰਕਾਰ ਨੂੰ ਇਹਨਾਂ ਇਲਜ਼ਾਮਾਂ ਦੇ ਨਾਲ ਸੰਬੰਧਿਤ ਡਾਕੂਮੈਂਟਸ ਪੇਸ਼ ਕਰਨ ਲਈ ਆਖਿਆ ਹੈ। ਕਮਿਸ਼ਨ ਦੀਆਂ ਜ਼ਿੰਮੇਵਾਰੀਆਂ ਜੋ ਪਿਛਲੇ ਸਾਲ ਪਬਲਿਸ਼ ਹੋਈਆਂ ਸਨ ਉਹਨਾਂ ਵਿੱਚ ਇਸ ਨੂੰ 2019 ਅਤੇ 2021 ਦੀਆਂ ਫੈਡਰਲ ਇਲੈਕਸ਼ਨਸ ਵਿੱਚ ਚਾਈਨਾ, ਰਸ਼ੀਆ ਅਤੇ ਹੋਰ ਵਿਦੇਸ਼ੀ ਸਰਕਾਰਾਂ ਜਾਂ ਗੈਰ ਸਰਕਾਰੀ ਐਕਟਰਸ ਦੁਆਰਾ ਸੰਭਾਵਿਤ ਦਖਲ ਅੰਦਾਜ਼ੀ ਦੀ ਜਾਂਚ ਕਰਨ ਲਈ ਨਿਰਦੇਸ਼ਿਤ ਕਰਦੀਆਂ ਹਨ। ਬੁੱਧਵਾਰ ਦਾ ਬਿਆਨ ਦੋਵੇਂ ਫੈਡਰਲ ਚੋਣਾਂ ਨੂੰ ਪ੍ਰਭਾਵਿਤ ਕਰਨ ਵਿੱਚ ਭਾਰਤ ਦੀ ਕਿਸੇ ਵੀ ਭੂਮਿਕਾ ਦੀ ਜਾਂਚ ਕਰਨ ਦੇ ਕਮਿਸ਼ਨ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਕਮਿਸ਼ਨ ਦੀ ਸ਼ੁਰੂਆਤੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਗੁਪਤ ਰਾਸ਼ਟਰੀ ਸੁਰੱਖਿਆ ਜਾਣਕਾਰੀ ਅਤੇ ਖੁਫੀਆ ਜਾਣਕਾਰੀ ਨੂੰ ਜਨਤਕ ਕਰਨ ਦੀਆਂ ਚੁਣੌਤੀਆਂ ਅਤੇ ਸੀਮਾਵਾਂ ਤੇ ਵਿਚਾਰ ਕਰੇਗੀ। ਕਮਿਸ਼ਨ ਦੀ ਇੱਕ ਅੰਤਰਿਮ ਰਿਪੋਰਟ 3 ਮਈ ਨੂੰ ਪੇਸ਼ ਹੋਣੀ ਹੈ ਅਤੇ ਫਾਈਨਲ ਰਿਪੋਰਟ ਇਸ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਕੈਨੇਡਾ ਵਿੱਚ ਮੈਕਸੀਕੋ ਦੇ ਨਾਗਰਿਕਾਂ ਵੱਲੋਂ ਪਨਾਹ ਦੇ ਦਾਅਵਿਆਂ ਯਾਨੀ ਅਸਾਈਲਮ ਦੇ ਕਲੇਮਸ ਦੇ ਵੱਧਦੇ ਰੁਝਾਨ ਦੇ ਚੱਲਦਿਆਂ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਮੰਗ ਕੀਤੀ ਹੈ ਕਿ ਉਹ ਮੈਕਸੀਕਨ ਨਾਗਰਿਕਾਂ ਲਈ ਕੈਨੇਡਾ ਦਾ ਵੀਜ਼ਾ ਲੈਣ ਦੀ ਸ਼ਰਤ ਨੂੰ ਦੁਬਾਰਾ ਲਾਗੂ ਕਰਨ। ਕੰਜ਼ਰਵੇਟਿਵ ਸਰਕਾਰ ਵੱਲੋਂ ਮੈਕਸੀਕੋ ਤੇ ਲਾਗੂ ਕੀਤੀ ਵੀਜ਼ਾ ਦੀ ਸ਼ਰਤ ਲਿਬਰਲ ਸਰਕਾਰ ਨੇ 2016 ਵਿੱਚ ਹਟਾ ਦਿੱਤੀ ਸੀ। ਸਗੋਂ ਦੀ ਲਿਬਰਲ ਸਰਕਾਰ ਨੇ ਮੈਕਸੀਕਨ ਸਿਟੀਜ਼ਨਸ ਲਈ ETA ਦੀ ਵਿਵਸਥਾ ਕੀਤੀ ਸੀ, ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ, ਜਿਸ ਦੇ ਤਹਿਤ ਮੈਕਸੀਕੋ ਦੇ ਨਾਗਰਿਕ $7 ਖਰਚ ਕਰਕੇ ਕੈਨੇਡਾ ਦਾਖਲ ਹੋ ਸਕਦੇ ਨੇ। ਟਰੂਡੋ ਨੇ ਮੈਕਸੀਕੋ ਦੇ ਉਸ ਸਮੇਂ ਦੇ ਰਾਸ਼ਟਰਪਤੀ ਐਂਡਰਿਕ ਪੈਨਾਨੀਟੋ ਦੇ 2 ਦਿਨਾਂ ਦੇ ਕੈਨੇਡਾ ਦੌਰੇ ਤੋਂ ਬਾਅਦ ਮੈਕਸੀਕੋ ਨਾਲ ਕੈਨੇਡਾ ਦੇ ਰਿਲੇਸ਼ਨਸ ਨੂੰ ਰੀਸਟੈਬਲਿਸ਼ ਕਰਨ ਦੇ ਨਵੇਂ ਮੈਜਰਸ ਦੇ ਹਿੱਸੇ ਵਜੋਂ ਇਹ ਵੀਜ਼ਾ ਦੀ ਜ਼ਰੂਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਹੈ ਉਹਨਾਂ ਵੱਲੋਂ ਪ੍ਰਕਾਸ਼ਿਤ ਸਾਲਾਨਾ ਅੰਕੜੇ ਦਰਸਾਉਂਦੇ ਨੇ ਕਿ ਵੀਜ਼ਾ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਹਟਾਉਣ ਤੋਂ ਇਮੀਡੀਏਟਲੀ ਬਾਅਦ ਮੈਕਸੀਕਨ ਨਾਗਰਿਕਾਂ ਦੁਆਰਾ ਅਸਾਈਲਮ ਦੇ ਕਲੇਮ ਫਾਈਲ ਕਰਨ ਦੇ ਵਿੱਚ ਵਾਧਾ ਹੋਇਆ। 2016 ਵਿੱਚ IRBC ਕੋਲ ਪਨਾਹ ਦੇ 250 ਕਲੇਮ ਪਹੁੰਚੇ ਸੀਗੇ, ਜਦਕਿ 2023 ਵਿੱਚ ਇਹ ਸੰਖਿਆ 17,490 ਤੱਕ ਪਹੁੰਚ ਗਈ। ਪੋਲੀਐਵ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੰਜ਼ਰਵੇਟਿਵਜ਼ ਸ਼ਰਨ ਪ੍ਰਣਾਲੀ ਦੀ ਹੋਰ ਦੁਰਵਰਤੋਂ, ਜਿਸ ਨਾਲ ਸਰੋਤਾਂ ਦੇ ਦਬਾਅ ਪੈਂਦਾ ਹੈ, ਇਸ ਨੂੰ ਰੋਕਣ ਲਈ ਟਰੂਡੋ ਸਰਕਾਰ ਨੂੰ ਵੀਜ਼ਾ ਲੋੜਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇੱਕ ਤਾਂ ਇਸ ਨਾਲ ਧੋਖਾਧੜੀ ਅਤੇ ਇਹਦੀ ਦੁਰਵਰਤੋਂ ਵੱਧ ਰਹੀ ਹੈ ਤੇ ਜਿਹੜੇ ਜਾਇਜ਼ ਸ਼ਰਨ ਮੰਗਣ ਵਾਲੇ ਨੇ ਉਹਨਾਂ ਲਈ ਇਹ ਪ੍ਰੋਸੈਸ ਉਹਦੇ ਵਿੱਚ ਡਿਲੇ ਹੋ ਰਿਹਾ ਹੈ। ਪਿਛਲੇ ਹਫ਼ਤੇ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲੋਂ ਨੇ ਰੋਜ਼ਮੈਰੀ ਬਾਰਟਨ ਲਾਈਵ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸਰਕਾਰ ਮੈਕਸੀਕੋ ਤੋਂ ਸ਼ਰਨ ਦੇ ਦਾਅਵਿਆਂ ਵਿੱਚ ਵਾਧੇ ਨੂੰ ਹੱਲ ਕਰਨ ਲਈ ਆਪਸ਼ਨਸ ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਵੀਜ਼ਾ ਲੋੜਾਂ ਨੂੰ ਮੁੜ ਲਾਗੂ ਕਰਨਾ ਵੀ ਸ਼ਾਮਲ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।